ਗੁਰੂ ਰੂਪ ਸਤਸੰਗ ਜੀਓ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਜਿਸ ਵਿਸ਼ੇ 'ਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹ ਰਹੀ ਹਾਂ, ਉਹ ਪਹਿਲੇ ਤਾਂ ਤੁਹਾਨੂੰ ਲੱਗੇਗਾ ਕਿ ਕੀ ਫਜ਼ੂਲ ਜਿਹਾ ਵਿਸ਼ਾ ਜਿਹੜਾ ਹੈ ਉਹ ਅੱਜ ਦਾ ਚੁਣਿਆ, ਔਰ ਅੱਜ ਦਾ ਟੋਪਿਕ ਜਿਹੜਾ ਉਹ ਹੈ ਇਤਿਹਾਸਿਕ ਗੁਰਦੁਆਰੇ। ਸੋ ਸਭ ਨੂੰ ਇਹ ਲੱਗੇਗਾ ਕਿ ਇਹਦੇ 'ਚ ਕਿਹੜੀ ਨਵੀਂ ਗੱਲ ਹੈ। ਅਸੀਂ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਦੇ ਹਾਂ, ਅਸੀਂ ਜਾਂਦੇ ਹਾਂ, ਔਰ ਕਿਆ ਸਾਨੂੰ ਪਤਾ ਨਹੀਂ ਹੈ ਕਿ ਗੁਰਦੁਆਰੇ 'ਚ ਕਿਵੇਂ ਜਾਣਾ ਹੈ ਜਾਂ ਗੁਰਦੁਆਰੇ ਜਾ ਕੀ ਦੇਖਣਾ ਹੈ। ਲੇਕਿਨ ਇਸ ਵਕਤ ਡਿਟੇਲ ਵਿੱਚ ਅਗਰ ਸਟੱਡੀ ਕੀਤਾ ਜਾਏ ਤਾਂ ਇਸ ਟੋਪਿਕ ਨੂੰ ਡਿਸਕਸ ਕਰਨਾ ਬਹੁਤ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲੀ ਗੱਲ ਕਿ ਗੁਰਦੁਆਰਾ ਅਸੀਂ ਕਹਿੰਦੇ ਕਿਹਨੂੰ ਹਾਂ। ਗੁਰਦੁਆਰਾ ਉਹ ਸਥਾਨ ਹੈ ਜਿੱਥੇ ਸਭ ਤੋਂ ਪਹਿਲੀ ਗੱਲ ਨਿਸ਼ਾਨ ਸਾਹਿਬ, ਉਸ ਤੋਂ ਬਾਅਦ ਗੁਰੂ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਵੇ, ਸਵੇਰੇ ਸ਼ਾਮ ਗੁਰਬਾਣੀ ਦੀ ਮਰਿਆਦਾ ਨਿਭਾਈ ਜਾਏ, ਸੰਗਤ ਦੀ ਆਵਾਜਾਈ ਹੋਏ, ਔਰ ਕੁਛ ਨਾ ਕੁਛ ਲੰਗਰ ਪ੍ਰਸ਼ਾਦ ਜਿਹੜਾ ਉਹ ਉੱਥੇ ਮਿਲਦਾ ਹੋਏ, ਉਹਨੂੰ ਅਸੀਂ ਗੁਰਦੁਆਰਾ ਕਹਿ ਦਿੰਦੇ ਹਾਂ। ਸੋ ਇਸ ਤਰ੍ਹਾਂ ਦੇ ਗੁਰਦੁਆਰੇ ਜੇ ਅਸੀਂ ਦਿੱਲੀ ਦੀ ਗੱਲ ਹੀ ਕਰ ਲਈਏ ਤਾਂ ਸ਼ਾਇਦ ਹਜ਼ਾਰਾਂ ਦੀ ਤਾਦਾਦ ਵਿੱਚ ਹੋਣਗੇ। ਦਿੱਲੀ ਵਿੱਚ ਹਰ ਬਲੋਕ ਵਿੱਚ, ਹਰ ਮੁਹੱਲੇ ਵਿੱਚ, ਹਰ ਕਲੋਨੀ 'ਚ ਗੁਰਦੁਆਰੇ, ਕੁਛ ਸਿੰਘ ਸਭਾ ਗੁਰਦੁਆਰੇ, ਕੁਛ ਕਿਸੇ ਹੋਰ ਸੰਸਥਾਵਾਂ ਦੇ ਨਾਮ 'ਤੇ ਗੁਰਦੁਆਰੇ ਨੇ, ਕੁਛ ਸੰਤਾਂ ਮਹਾਂਪੁਰਸ਼ਾਂ ਦੇ ਡੇਰੇ ਵੀ, ਉਹਨਾਂ ਨੂੰ ਵੀ ਅਸੀਂ ਗੁਰਦੁਆਰੇ ਹੀ ਕਹਿ ਦਿੰਦੇ ਹਾਂ। ਸੋ ਹਜ਼ਾਰਾਂ ਦੀ ਤਾਦਾਦ ਵਿੱਚ ਦਿੱਲੀ ਵਿੱਚ ਗੁਰਦੁਆਰੇ ਹੋਣਗੇ, ਲੇਕਿਨ ਇਤਿਹਾਸਿਕ ਗੁਰਦੁਆਰੇ ਦਿੱਲੀ ਵਿੱਚ ਸਿਰਫ 10 ਨੇ, ਓਨਲੀ 10, ਸਿਰਫ 10 ਗੁਰਦੁਆਰੇ ਨੇ, ਉਹਨਾਂ ਨੂੰ ਅਸੀਂ ਕਹਿ ਰਹੇ ਇਤਿਹਾਸਿਕ ਗੁਰਦੁਆਰੇ। ਹੁਣ ਆਮ ਗੁਰਦੁਆਰੇ ਔਰ ਇਤਿਹਾਸਿਕ ਗੁਰਦੁਆਰੇ ਦੇ ਵਿੱਚ ਫਰਕ ਸਮਝਣਾ ਬਹੁਤ ਜ਼ਰੂਰੀ ਹੈ। ਸੋ ਇਤਿਹਾਸਿਕ ਗੁਰਦੁਆਰੇ ਉਹਨਾਂ ਨੂੰ ਕਹਿੰਦੇ ਨੇ ਜਿਨ੍ਹਾਂ ਦੇ ਵਿੱਚ ਕਦੀ ਨਾ ਕਦੀ ਕਿਸੇ ਨਾ ਕਿਸੇ ਗੁਰੂ ਸਾਹਿਬ ਦੇ ਚਰਨ ਪਏ ਹੋਣ। ਉਸ ਚਰਨ ਛੋਹ ਪ੍ਰਾਪਤ ਸਥਾਨ ਨੂੰ ਅਸੀਂ ਕਹਿੰਦੇ ਹਾਂ ਇਤਿਹਾਸਿਕ ਗੁਰਦੁਆਰਾ, ਜਿੱਥੇ ਗੁਰੂ ਮਹਾਰਾਜ ਦੇ ਜੀਵਨ ਵਿੱਚੋਂ ਕੋਈ ਘਟਨਾ ਵਾਪਰੀ ਹੋਏ। ਸੋ ਉਸ ਜਗ੍ਹਾ ਦੀ ਇੰਪੋਰਟੈਂਸ ਆਮ ਗੁਰਦੁਆਰੇ ਨਾਲੋਂ ਅਲੱਗ ਹੈ, ਆਮ ਗੁਰਦੁਆਰੇ ਨਾਲੋਂ ਜ਼ਿਆਦਾ ਹੈ। ਸੋ ਦਿੱਲੀ ਦੇ ਗੁਰਦੁਆਰਿਆਂ ਦੀ ਅਗਰ ਗੱਲ ਕਰੀਏ, ਸੋ ਅਸੀਂ ਇਤਿਹਾਸਿਕ ਗੁਰਦੁਆਰਿਆਂ ਵਿੱਚ ਜਾਂਦੇ ਹਾਂ ਦਿੱਲੀ ਵਿੱਚ ਵੀ, ਉਹ ਦਿੱਲੀ ਦੇ ਬਾਹਰ ਵੀ। ਯਾਤਰਾ ਕਰਨ ਦਾ ਬਹੁਤ ਹੀ ਜ਼ਿਆਦਾ ਰਿਵਾਜ਼ ਹੋ ਗਿਆ, ਬਹੁਤ ਲੰਬੀਆਂ ਲੰਬੀਆਂ ਯਾਤਰਾਵਾਂ ਜਾਣ ਲੱਗ ਪਈਆਂ ਨੇ, ਬੱਸਾਂ 'ਤੇ, ਹਵਾਈ ਜਹਾਜ਼ 'ਤੇ, ਸਭ ਜਗ੍ਹਾ 'ਤੇ ਲੋਕ ਜਾਂਦੇ ਨੇ, ਅਸੀਂ ਗੁਰਦੁਆਰਿਆਂ ਦੀ ਯਾਤਰਾ ਕਰਨ ਜਾ ਰਹੇ ਹਾਂ। ਲੇਕਿਨ ਕਿਆ ਉਹ ਯਾਤਰਾ ਅਸਲ ਯਾਤਰਾ ਹੁੰਦੀ ਹੈ ਕਿ ਨਹੀਂ ਹੁੰਦੀ, ਇਸ ਨੂੰ ਅਸੀਂ ਸੋਚਣਾ। ਸੋ ਉਸਦੇ ਸੋਚਣ ਵਾਸਤੇ ਅਸੀਂ ਆਪਣੇ ਵੱਲ ਧਿਆਨ ਮਾਰੀਏ ਕਿ ਜੇ ਅਸੀਂ ਕਿਸੇ ਇਤਿਹਾਸਿਕ ਗੁਰਦੁਆਰਿਆਂ ਦੀ ਯਾਤਰਾ 'ਤੇ ਗਏ ਬੱਸਾਂ ਵਿੱਚ ਗਏ, ਔਰ ਉੱਥੇ ਜਾ ਕੇ ਕੀ ਕੀਤਾ, ਸਿਰਫ ਜਾ ਕੇ ਮੱਥਾ ਟੇਕਿਆ, ਪਰਿਕਰਮਾ ਕੀਤੀ, ਪ੍ਰਸ਼ਾਦ ਕਰਾਇਆ, ਥੋੜ੍ਹੀ ਦੇਰ ਕੁਛ ਦਾਨ ਪੂਨ ਕਰਨਾ ਉਹ ਦਾਨ ਕੀਤਾ, ਕੋਈ ਲੰਗਰ ਪ੍ਰਸ਼ਾਦ ਛਕਿਆ ਅਤੇ ਉੱਥੋਂ ਬਾਅਦ ਨਿਕਲ ਕੇ ਆ ਗਏ। ਇਸ ਤਰ੍ਹਾਂ ਕਰਦੇ ਕਰਦੇ ਸ਼ਾਇਦ ਇੱਕ ਦਿਨ ਜਾਂ ਦੋ ਦਿਨ ਦੀ ਯਾਤਰਾ 'ਚ ਅਸੀਂ ਕਹਿੰਦੇ ਹਾਂ ਜੀ ਅਸੀਂ 40 ਗੁਰਦੁਆਰਿਆਂ ਦਰਸ਼ਨ ਕਰ ਆਏ, ਅਸੀਂ 20 ਗੁਰਦੁਆਰਿਆਂ ਦਰਸ਼ਨ ਕਰ ਆਏ, ਅਸੀਂ 10 ਗੁਰਦੁਆਰਿਆਂ ਦਰਸ਼ਨ ਕਰ ਆਏ, ਕਿਆ ਉਹ ਦਰਸ਼ਨ ਅਸਲੀ ਦਰਸ਼ਨ ਸਨ, ਇਹ ਵਿਚਾਰਨ ਦੀ ਲੋੜ ਹੈ। ਸੋ ਜਿੱਥੇ ਵੀ ਜਿਹੜੇ ਇਤਿਹਾਸਿਕ ਗੁਰਦੁਆਰੇ ਵਿੱਚ ਜਾਈਏ ਉੱਥੇ ਜਾ ਕੇ ਕੁਛ ਜ਼ਰੂਰ ਟਾਈਮ ਸਪੈਂਡ ਕਰਨਾ, ਕੁਛ ਉਸਦੇ ਇਤਿਹਾਸ ਦੇ ਬਾਰੇ ਜਾਣਨਾ, ਔਰ ਉਸ ਇਤਿਹਾਸ ਨੂੰ ਆਪਣੇ ਮਾਇੰਡ 'ਚ ਇੱਕ ਪਿਕਚਰ ਬਣਾ ਕੇ ਦੇਖਣਾ ਕਿ ਸੱਚਮੁੱਚ ਇੱਥੇ ਕੀ ਹੋਇਆ ਹੋਏਗਾ। ਸੋ ਉਸ ਨਜ਼ਾਰੇ ਨੂੰ ਸਾਹਮਣੇ ਲਿਆਉਣਾ ਉਹ ਬਹੁਤ ਜ਼ਰੂਰੀ ਹੈ। ਸੋ ਇੱਥੇ ਅਗਰ ਦਿੱਲੀ ਦੀ ਅਸੀਂ ਗੱਲ ਕਰ ਲਈਏ ਤਾਂ ਦਿੱਲੀ ਦੇ ਗੁਰਦੁਆਰਿਆਂ ਦੇ ਮੈਂ 2-4 ਗੁਰਦੁਆਰਿਆਂ ਦੇ ਬਾਰੇ ਤੁਹਾਡੇ ਨਾਲ ਮੈਂ ਜ਼ਰੂਰ ਵਿਚਾਰ ਸਾਂਝੇ ਕਰਨਾ ਚਾਹਾਂਗੀ ਜਿੱਥੇ ਅਸੀਂ ਜਾਂਦੇ ਹਾਂ। ਲੇਕਿਨ ਕਿਆ ਸਾਨੂੰ ਉਹਦੇ ਬਾਰੇ ਕੁਛ ਪਤਾ ਵੀ ਹੈ ਕਿ ਸਿਰਫ ਅਸੀਂ ਜਾ ਕੇ ਮੱਥਾ ਟੇਕ ਕੇ ਹੀ ਆ ਜਾਂਦੇ ਹਾਂ। ਹੁਣ ਦਿੱਲੀ ਦੇ ਵਿੱਚ ਜਿਸ ਟਾਈਮ ਮੈਂ ਹੁਣੇ ਬੇਨਤੀ ਕੀਤੀ ਕਿ 10 ਗੁਰਦੁਆਰੇ ਨੇ, 10 ਗੁਰਦੁਆਰੇ ਦੇ ਵਿੱਚੋਂ 4-5 ਗੁਰਦੁਆਰਾ ਸਾਹਿਬ ਐਸੇ ਨੇ ਜਿੱਥੇ ਕਿ ਬਹੁਤ ਹੀ ਸੰਗਤਾਂ ਦੀ ਆਵਾਜਾਈ ਹੈ, ਜਿਸ ਤਰ੍ਹਾਂ ਸੀਸਗੰਜ ਸਾਹਿਬ ਹੈ, ਰਕਾਬਗੰਜ ਸਾਹਿਬ ਹੈ, ਬੰਗਲਾ ਸਾਹਿਬ ਹੈ, ਬਾਲਾ ਸਾਹਿਬ ਹੈ, ਮੋਤੀ ਬਾਗ ਹੈ। ਸੋ ਇਹ ਗੁਰਦੁਆਰੇ ਐਸੇ ਨੇ ਜਿੱਥੇ ਕਿ ਆਮ ਸੰਗਤ ਬਹੁਤ ਜ਼ਿਆਦਾ ਜਾਂਦੀ ਹੈ, ਔਰ ਸ਼ਾਇਦ ਇਹਨਾਂ ਦੇ ਬਾਰੇ ਕੁਛ ਨਾ ਕੁਛ ਇਤਿਹਾਸ ਸੰਗਤ ਨੂੰ ਪਤਾ ਵੀ ਹੋਏਗਾ। ਲੇਕਿਨ ਬਾਕੀ ਜਿਹੜੇ ਗੁਰਦੁਆਰੇ ਨੇ ਜਿੱਥੇ ਅਸੀਂ ਘੱਟ ਜਾਂਦੇ ਹਾਂ ਔਰ ਉਹਨਾਂ ਦੇ ਇਤਿਹਾਸ ਬਾਰੇ ਸਾਨੂੰ ਪਤਾ ਹੀ ਨਹੀਂ ਹੈ, ਸੋ ਅਗਰ ਉਹਨਾਂ ਦੇ ਇਤਿਹਾਸ ਦੇ ਬਾਰੇ ਜਾਣੂ ਹੋ ਕੇ ਫਿਰ ਅਸੀਂ ਜਾਈਏ ਔਰ ਫਿਰ ਦਰਸ਼ਨ ਕਰੀਏ ਤਾਂ ਉਸ ਦਰਸ਼ਨ ਦਾ ਆਨੰਦ ਕੁਛ ਹੋਰ ਹੀ ਹੋਏਗਾ। ਸੋ ਚਲੋ ਸਭ ਤੋਂ ਪਹਿਲੇ ਅਸੀਂ ਸ਼ੁਰੂ ਕਰਦੇ ਹਾਂ ਦਿੱਲੀ ਦੇ ਇਤਿਹਾਸਿਕ ਗੁਰਦੁਆਰਿਆਂ ਵਿੱਚੋਂ, ਉਹ ਗੁਰਦੁਆਰੇ ਜਿਨ੍ਹਾਂ ਦਾ ਸੰਬੰਧ ਗੁਰੂ ਨਾਨਕ ਦੇਵ ਜੀ ਨਾਲ ਹੈ। ਹਰ ਗੁਰਦੁਆਰੇ ਦਾ ਸੰਬੰਧ ਕਿਸੇ ਨਾ ਕਿਸੇ ਗੁਰੂ ਸਾਹਿਬ ਨਾਲ ਜ਼ਰੂਰ ਹੈ। ਮੈਂ ਇਤਿਹਾਸਿਕ ਗੁਰਦੁਆਰਿਆਂ ਦੀ ਗੱਲ ਕਰ ਰਹੀ ਹਾਂ। ਸੋ ਦਿੱਲੀ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇ ਨਾਲ ਸੰਬੰਧਿਤ ਨੇ ਉਹ ਦੋ ਨੇ, ਉਹ ਦੋ ਜਿਹੜੇ ਨੇ ਨਾਨਕ ਪਿਆਓ ਸਾਹਿਬ ਅਤੇ ਮਜਨੂੰ ਢਿੱਲਾ ਸਾਹਿਬ। ਸੋ ਅੱਜ ਮੈਂ ਥੋੜ੍ਹੀ ਜਿਹੀ ਗੱਲ ਉਹਨਾਂ ਦੇ ਬਾਰੇ ਤੁਹਾਨੂੰ ਤੁਹਾਡੇ ਨਾਲ ਡਿਸਕਸ ਕਰਨਾ ਚਾਹਾਂਗੇ, ਕੁਛ ਉਹਨਾਂ ਦੇ ਇਤਿਹਾਸ ਦੇ ਬਾਰੇ ਵੀ ਗੱਲ ਕਰਾਂਗੇ। ਸੋ ਉਸ ਜਗ੍ਹਾ 'ਤੇ ਸਭ ਤੋਂ ਪਹਿਲੇ ਜਦੋਂ ਅਸੀਂ ਜਾਂਦੇ ਹਾਂ, ਸਭ ਤੋਂ ਪਹਿਲੇ ਤਾਂ ਸਾਨੂੰ ਇਹ ਜ਼ਰੂਰ ਫੀਲਿੰਗ ਆਉਣੀ ਚਾਹੀਦੀ ਹੈ ਕਿ ਇਸ ਜਗ੍ਹਾ 'ਤੇ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ। ਹੁਣ ਮਜਨੂੰ ਦਾ ਨਾਨਕ ਪਿਆਓ ਹੀ ਲੈ ਲਓ, ਨਾਨਕ ਪਿਆਓ ਸਭ ਤੋਂ ਪਹਿਲੇ। ਹੁਣ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚ ਅਸੀਂ ਅਗਰ ਦੇਖੀਏ ਤਾਂ ਉਹਨਾਂ ਨੇ ਪਹਿਲੇ ਬਹੁਤ ਸਮਾਂ ਪੰਜਾਬ ਵਿੱਚ ਵਿਚਰੇ, ਉਸ ਤੋਂ ਬਾਅਦ ਹੌਲੀ ਹੌਲੀ ਉਹ ਪ੍ਰਚਾਰ ਯਾਤਰਾ ਕਰਨ ਵਾਸਤੇ ਹਿੰਦੁਸਤਾਨ ਦੀ ਬਾਕੀ ਜਗ੍ਹਾ 'ਤੇ ਗਏ ਔਰ ਚਾਰੋਂ ਦਿਸ਼ਾਵਾਂ 'ਚ ਗਏ ਨੇ। ਧੰਨ ਗੁਰੂ ਨਾਨਕ ਦੇਵ ਜੀ ਚਾਰੋਂ ਦਿਸ਼ਾਵਾਂ 'ਚ ਗਏ ਨੇ। ਦੇਖੋ ਪੂਰਬ ਵਿੱਚ ਉਹ ਗਏ ਨੇ ਅਸਾਮ ਬੰਗਾਲ ਤੱਕ, ਦੱਖਣ ਵਿੱਚ ਗਏ ਨੇ ਸ਼੍ਰੀਲੰਕਾ ਤੱਕ, ਉੱਤਰ ਵਿੱਚ ਗਏ ਨੇ ਤਿੱਬਤ ਲੱਦਾਖ ਉੱਥੋਂ ਤੱਕ, ਅਤੇ ਪੱਛਮ ਵਿੱਚ ਜਦੋਂ ਗਏ ਤਾਂ ਮੱਕਾ ਮਦੀਨਾ ਕਿੱਥੋਂ ਤੱਕ ਪਹੁੰਚ ਗਏ। ਸੋ ਇਤਨੀ ਦੂਰ ਦੇ ਜਿਹੜੀਆਂ ਉਹਨਾਂ ਨੇ ਯਾਤਰਾਵਾਂ ਕੀਤੀਆਂ, ਤਾਂ ਬਹੁਤ ਸਾਰੇ ਐਸੇ ਸਥਾਨ ਸਨ ਜਿਨ੍ਹਾਂ ਉੱਤੇ ਗੁਰਦੁਆਰੇ ਬਾਦਸ਼ ਬਣਾਏ ਗਏ, ਕਈ ਜਗ੍ਹਾ 'ਤੇ ਨਹੀਂ ਵੀ ਬਣਾਏ ਗਏ। ਲੇਕਿਨ ਦਿੱਲੀ ਦੇ ਵਿੱਚ ਉਹਨਾਂ ਦੀ ਯਾਦਗਾਰ ਵਿੱਚ ਦੋ ਗੁਰਦੁਆਰੇ ਨੇ, ਪਹਿਲਾ ਗੁਰਦੁਆਰਾ ਨਾਨਕ ਪਿਆਓ ਅਤੇ ਦੂਸਰਾ ਗੁਰਦੁਆਰਾ ਹੈ ਮਜਨੂੰ ਟਿੱਲਾ। ਸੋ ਨਾਨਕ ਪਿਆਓ ਚਲੀਏ, ਪਹਿਲੇ ਨਾਨਕ ਪਿਆਓ ਦੇ ਦਰਸ਼ਨ ਕਰਦੇ ਹਾਂ। ਸੋ ਨਾਨਕ ਪਿਆਓ ਗੁਰਦੁਆਰਾ ਸਾਹਿਬ, ਉਹ ਜਦੋਂ ਮਹਾਰਾਜ ਪੂਰਬ ਵੱਲ ਯਾਤਰਾ ਜਾ ਰਹੇ ਸੀ, ਪੂਰਬ ਵਾਲੇ ਪਾਸੇ ਯਾਤਰਾ ਜਾ ਰਹੇ ਸੀ, ਉਸ ਦੌਰਾਨ ਦਿੱਲੀ ਤੋਂ ਲੰਘੇ। ਦਿੱਲੀ ਤੋਂ ਜਦ ਲੰਘੇ ਤਾਂ ਸ਼ਹਿਰ ਤੋਂ ਬਾਹਰ ਵਾਰ ਇੱਕ ਬਾਗ ਸੀ, ਉਸ ਬਾਗ ਵਿੱਚ ਉਹਨਾਂ ਨੇ ਡੇਰਾ ਕੀਤਾ, ਉਸ ਬਾਗ ਵਿੱਚ ਰੁਕੇ। ਸੋ ਉਸ ਬਾਗ ਵਿੱਚ ਰੁਕੇ ਅਤੇ ਹੌਲੀ ਹੌਲੀ ਕੁਛ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਗੁਰੂ ਨਾਨਕ ਦੇਵ ਜੀ ਇੱਥੇ ਆਏ ਨੇ। ਉਹਨਾਂ ਦਾ ਆਉਣਾ ਸੁਣ ਕੇ ਬਹੁਤ ਸਾਰੀ ਸੰਗਤ ਵੀ ਆਉਣ ਲੱਗ ਪਈ ਅਤੇ ਬਹੁਤ ਸਾਰੇ ਪੰਡਿਤ, ਮੁੱਲਾਂ, ਯੋਗੀ, ਸੰਨਿਆਸੀ ਉਹ ਸਭ ਆਉਣ ਲੱਗ ਪਏ। ਅਤੇ ਉਹ ਇਸ ਕਰਕੇ ਆਉਂਦੇ ਸਨ ਕਿ ਅਸੀਂ ਜਾ ਕੇ ਦੇਖੀਏ ਤਾਂ ਸਹੀ, ਕਿਉਂਕਿ ਗੁਰੂ ਨਾਨਕ ਦੇਵ ਜੀ ਉਸ ਤੋਂ ਪਹਿਲੇ ਤਾਂ ਜ਼ਿਆਦਾਤਰ ਪੰਜਾਬ ਵਿੱਚ ਰਹੇ। ਸੋ ਦਿੱਲੀ ਦੇ ਜਿਹੜੇ ਪੰਡਿਤ, ਮੁੱਲਾ, ਮੌਲਵੀ ਜਿੰਨੇ ਸਨ, ਉਹਨਾਂ ਦਾ ਮਨ ਇਹ ਕਰਦਾ ਸੀ ਅਸੀਂ ਜਾ ਕੇ ਕੁਛ ਵਿਚਾਰ ਵਟਾਂਦਾ ਕਰੀਏ, ਪਹਿਲਾਂ ਸਾਡੇ ਨਾਲੋਂ ਵੱਖਰੀ ਉਹਨਾਂ 'ਚ ਕਿਹੜੀ ਗੱਲ ਹੈ, ਜੋ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਔਰ ਉਹਨਾਂ ਦੀ ਜੋ ਉਪਦੇਸ਼ ਉਹ ਦਿੰਦੇ ਨੇ ਉਸ ਮੰਨਦੇ ਨੇ। ਸੋ ਚਲੀਏ ਉਹਨਾਂ ਨਾਲ ਜਾ ਕੇ ਜ਼ਰਾ ਕੁਛ ਡਿਸਕਸ਼ਨ ਤਾਂ ਕਰੀਏ। ਮੌਸਮ ਬੜੀ ਗਰਮੀ ਦਾ ਸੀ, ਸੋ ਉਸ ਬਾਗ ਵਿੱਚ ਉਹ ਲੋਕ ਆਉਂਦੇ ਸਨ, ਸਵੇਰੇ ਸ਼ਾਮ ਦੀਵਾਨ ਸਜਦੇ ਸਨ, ਸਵੇਰੇ ਸ਼ਾਮ ਦੀਵਾਨਾਂ ਦੇ ਵਿੱਚ ਮਹਾਰਾਜ ਆਪਣੀ ਜਿਹੜੇ ਵਿਚਾਰ ਉਹ ਦੱਸਦੇ ਸਨ, ਔਰ ਸੁਣ ਕੇ ਉਹ ਹੈਰਾਨ ਹੁੰਦੇ ਸਨ ਇਹ ਵਾਕਈ ਸਾਡੇ ਨਾਲੋਂ ਜ਼ਿਆਦਾ ਗਿਆਨ ਇਹਨਾਂ ਦੇ ਵਿੱਚ ਹੈ। ਸੋ ਗੁਰੂ ਮਹਾਰਾਜ ਨੇ ਉਸ ਇਹਨਾਂ ਯਾਤਰਾਵਾਂ ਦੇ ਨਾਲ ਲੋਕਾਂ ਦੇ ਅੰਦਰੋਂ ਅਗਿਆਨ ਦਾ ਅੰਧੇਰਾ ਦੂਰ ਕੀਤਾ, ਵਹਿਮਾਂ ਪਰਵਾਂ ਨੂੰ ਦੂਰ ਕੀਤਾ, ਉਹਨਾਂ ਦੇ ਅੰਦਰ ਗਿਆਨ ਦਾ ਚਾਨਣ ਜਿਹੜਾ ਉਹ ਪਾਇਆ। ਸੋ ਇਸੇ ਲੜੀ ਦੇ ਵਿੱਚ ਜਦੋਂ ਦਿੱਲੀ 'ਚ ਆਉਂਦੇ ਨੇ ਤਾਂ ਸਭ ਤੋਂ ਪਹਿਲੇ ਪਹੁੰਚਦੇ ਨੇ ਉੱਥੇ ਹੀ ਜਿੱਥੇ ਹੁਣ ਜਗ੍ਹਾ ਹੈਗਾ, ਜਿੱਥੇ ਨਾਨਕ ਪਿਆਓ। ਸੋ ਉੱਥੇ ਸਵੇਰੇ ਸ਼ਾਮ ਸਤਸੰਗ ਹੋਣ ਲੱਗ ਪਿਆ, ਲੇਕਿਨ ਗਰਮੀ ਦਾ ਮੌਸਮ ਸੀ, ਸਾਰਾ ਦਿਨ ਧੁੱਪ ਦੇ ਵਿੱਚ ਉੱਥੋਂ ਸੜਕਾਂ ਦੇ ਉੱਤੋਂ ਰਾਹੀ ਲੰਘ, ਅੱਗੇ ਤਾਂ ਪੈਦਲ ਲੰਘਦੇ ਸਨ, ਹੁਣ ਤਾਂ ਉੱਥੇ ਬੜਾ ਰਸ਼ ਹੋ ਗਿਆ, ਬੜੀ ਰੌਣਕ ਹੋ ਗਈ ਹੈ, ਬੜੀ ਕਨਵੀਨੈਂਸ, ਬੜੇ ਲੋਕ ਮੋਟਰਾਂ, ਕਾਰਾਂ ਸਭ ਕੁਛ ਜਾਂਦੀਆਂ ਨੇ। ਲੇਕਿਨ ਉਸ ਵਕਤ ਉਹ ਥੋੜ੍ਹਾ ਸ਼ਹਿਰ ਤੋਂ ਬਾਹਰ ਸੀ ਅਤੇ ਉੱਥੇ ਸੜਕਾਂ ਦੇ ਉੱਤੇ ਰਾਹੀ ਜਿਹੜੇ ਸਨ ਪੈਦਲ ਚੱਲਦੇ ਸਨ ਅਤੇ ਸਾਰਿਆਂ ਨੂੰ ਪਿਆਸ ਵੀ ਲੱਗਦੀ ਸੀ। ਹੁਣ ਉਸ ਬਾਗ ਦੇ ਵਿੱਚ ਇੱਕ ਖੂਹ ਸੀ, ਉਹ ਖੂਹ ਅੱਜ ਵੀ ਹੈ, ਔਰ ਉਹ ਖੂਹ ਅੰਦਾਜ਼ਾ ਅਗਰ ਅਸੀਂ ਲਗਾਈਏ ਤਾਂ ਕਮ ਸੇ ਕਮ ਵੀ ਨਹੀਂ ਤਾਂ 500 ਸਾਲ ਪੁਰਾਣਾ ਹੋਏਗਾ। ਗੁਰੂ ਨਾਨਕ ਦੇਵ ਜੀ ਜਦੋਂ ਦਿੱਲੀ ਆਏ ਹੋਣਗੇ ਤਾਂ ਜ਼ਰੂਰੀ ਗੱਲ, ਅਸੀਂ 550ਵਾਂ ਗੁਰਪੁਰਬ ਮਨਾਇਆ ਨਾ, ਜ਼ਰੂਰੀ ਗੱਲ ਹੈ ਕਿ ਹੋ ਸਕਦਾ ਉਹਨਾਂ 50 ਸਾਲ ਦੀ ਉਮਰ ਹੋਵੇ। ਸੋ ਉੱਥੋਂ ਅਸੀਂ ਅੰਦਾਜ਼ਾ ਲਗਾਉਂਦੇ ਹਾਂ ਕਿ ਉਹ ਖੂਹ ਜਿਹੜਾ 500 ਸਾਲ ਪੁਰਾਣਾ। ਸੋ ਉੱਥੇ ਉਸ ਖੂਹ 'ਤੇ ਬਾਹਰ ਬੈਠ ਕੇ ਗੁਰੂ ਨਾਨਕ ਦੇਵ ਜੀ ਆਪਣੇ ਹੱਥਾਂ ਨਾਲ ਆਉਂਦੇ ਜਾਂਦੇ ਰਾਈਆਂ ਨੂੰ ਠੰਡਾ ਪਾਣੀ ਪਿਲਾਉਂਦੇ ਸਨ, ਔਰ ਸਵੇਰੇ ਸ਼ਾਮ ਜਿਹੜਾ ਸੀ ਉਹ ਸਤਸੰਗ ਹੁੰਦਾ ਸੀ, ਉਹ ਤਬਕ ਦੇ ਵਿਚਾਰਾਂ ਦੀ ਜਿਹੜੀ ਸੀ ਉਹ ਚਰਚਾ ਹੁੰਦੀ ਸੀ, ਵਿਚਾਰ ਵਟਾਂਦਰਾ ਜਿਹੜੇ ਵਿਦਵਾਨ ਲੋਕ ਸਨ ਉਹ ਆ ਕੇ ਕਰਦੇ ਸਨ। ਲੇਕਿਨ ਪੂਰਾ ਦਿਨ ਗਰਮੀ ਦੇ ਵਿੱਚ ਬੈਠ ਕੇ ਗੁਰੂ ਨਾਨਕ ਦੇਵ ਜੀ ਉੱਥੇ ਪਾਣੀ ਦੀ ਸੇਵਾ ਕਰਦੇ ਸਨ, ਠੰਡਾ ਪਾਣੀ ਪਿਲਾਉਂਦੇ ਸਨ। ਖੂਹ ਦੇ ਵਿੱਚ ਬਹੁਤ ਠੰਡਾ ਪਾਣੀ, ਬੜਾ ਸੁਆਦੀ ਪਾਣੀ ਸੀ, ਹੁਣ ਵੀ ਹੈ, ਅੱਜ ਵੀ ਉਸ ਪਾਣੀ 'ਚ ਅਸੀਂ ਜਦੋਂ ਜਾਂਦੇ ਹਾਂ ਉੱਥੋਂ ਜਲ ਲੈਂਦੇ ਹਾਂ ਉਹਦਾ ਕੁਛ ਸਵਾਦ ਹੋ ਰਹੀ ਹੈ। ਸੋ ਜਿਸ ਸਮੇਂ ਬੇਨਤੀ ਕਰ ਰਹੀ ਸੀ ਕਿ ਅਗਰ ਜਾਈਏ ਤਾਂ ਅਸੀਂ ਉਹ ਫੀਲਿੰਗ ਲਿਆਈਏ ਕਿ ਇਹ ਖੂਹ ਸੀ, ਇੱਥੇ ਗੁਰੂ ਨਾਨਕ ਦੇਵ ਜੀ ਸਾਰਿਆਂ ਨੂੰ ਜਲ ਛਕਾਉਂਦੇ ਸਨ, ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦੇ ਹੱਥਾਂ ਵਿੱਚੋਂ ਜਲ ਛੱਕ ਰਹੇ ਹਾਂ। ਜੇ ਇਹ ਫੀਲਿੰਗ ਲਿਆਈਏ ਤਾਂ ਸਾਨੂੰ ਪਤਾ ਲੱਗੇ ਕਿ ਵਾਕਈ ਇਹ ਖੂਹ ਕਿਆ ਕਮਾਲ ਦਾ ਖੂਹ ਹੈ, 500 ਸਾਲ ਪੁਰਾਣਾ। ਸੋ ਹੌਲੀ ਹੌਲੀ ਕੀ ਹੋਇਆ ਕਿ ਉਸ ਬਾਗ ਦੇ ਮਾਲਕ ਨੇ ਉਹ ਸਾਰਾ ਬਾਗ ਜਿਹੜਾ ਸੀ ਉਹ ਗੁਰੂ ਨਾਨਕ ਦੇਵ ਜੀ ਦੇ ਹਵਾਲੇ ਕਰ ਦਿੱਤਾ। ਅਤੇ ਇਸ ਤਰ੍ਹਾਂ ਕਰਦੇ ਕਰਦੇ ਕਾਫੀ ਚਿਰ ਮਹਾਰਾਜ ਇੱਥੇ ਠਹਿਰੇ ਨੇ, ਔਰ ਉਸ ਖੂਹ ਦਾ ਨਾਮ ਕੀ ਪੈ ਗਿਆ, ਨਾਨਕ ਪਿਆਓ। ਪਿਆਓ ਦਾ ਮਤਲਬ ਜਿੱਥੇ ਪਾਣੀ ਪਿਲਾਇਆ ਜਾਂਦਾ। ਸੋ ਅੱਜ ਵੀ ਉਸਦਾ ਨਾਮ ਕੀ ਹੈ, ਨਾਨਕ ਪਿਆਓ, ਅੱਜ ਨਾਮ ਹੈ ਨਾਨਕ ਪਿਆਓ। ਔਰ ਪਹਿਲੇ ਉਹ ਰੌਣਕ ਵਿੱਚ ਨਹੀਂ ਸੀ, ਬਾਹਰ ਸੀ, ਲੇਕਿਨ ਹੁਣ ਕੁਛ ਸਾਲਾਂ ਤੋਂ ਨੌਰਥ ਦਿੱਲੀ ਦੀਆਂ ਕੁਛ ਕਲੋਨੀਆਂ ਵੱਸ ਗਈਆਂ, ਰੋਹਣੀ ਦਾ ਇਲਾਕਾ ਬਹੁਤ ਵੱਸ ਗਿਆ ਉਹਦੇ ਹੋਣ ਕਰਕੇ, ਹੁਣ ਤਾਂ ਉੱਥੇ ਇਤਨੀਆਂ ਰੌਣਕਾਂ ਨੇ, ਜਦੋਂ ਜਾਈਏ ਦਰਸ਼ਨ ਕਰਕੇ ਮਨ ਗਦ ਗਦ ਹੋ ਜਾਂਦਾ ਹੈ, ਬੜੀਆਂ ਰੌਣਕਾਂ ਨੇ। ਬਹੁਤ ਵੱਡਾ, ਬਹੁਤ ਸ਼ਾਨਦਾਰ ਗੁਰਦੁਆਰਾ ਸਾਹਿਬ ਉੱਥੇ ਬਣ ਗਿਆ, ਇੱਥੋਂ ਤੱਕ ਕਿ ਉੱਥੇ ਸਰੋਵਰ ਵੀ ਹੈ। ਸਰੋਵਰ ਹੀ ਹੈ, ਬੜੇ ਬੜੇ ਵੱਡੇ ਹਾਲ ਬਣ ਗਏ ਨੇ, ਬੜਾ ਕੁਛ ਹੈ। ਔਰ ਸਾਲ ਦੇ ਵਿੱਚ ਸਭ ਤੋਂ ਇੰਪੋਰਟੈਂਟ ਦਿਨ ਉੱਥੇ ਕਿਹੜਾ? ਜਦੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦਾ ਨਗਰ ਕੀਰਤਨ ਨਿਕਲਦਾ ਹੈ, ਤਾਂ ਉਸਦੀ ਸਮਾਪਤੀ ਕਿੱਥੇ ਜਾ ਕੇ ਹੁੰਦੀ ਹੈ? ਉਹ ਨਾਨਕ ਪਿਆਓ ਸਾਹਿਬ ਜਾ ਕੇ ਹੁੰਦੀ ਹੈ। ਸੋ ਹੁਣ ਇਸ ਗੱਲ ਨੂੰ ਨਜ਼ਰ ਰੱਖਦੇ ਹੋਏ, ਜਦੋਂ ਕਦੀ ਜਾਈਏ ਨਾਨਕ ਪਿਆਓ ਸਾਹਿਬ, ਤਾਂ ਇਹ ਨਾ ਸੋਚੀਏ ਕਿ ਸਿਰਫ ਅਸੀਂ ਅੰਦਰ ਮੱਥਾ ਟੇਕਣਾ, ਪ੍ਰਸ਼ਾਦ ਲੈਣਾ, ਔਰ ਬਾਹਰ ਆ ਜਾਣਾ, ਔਰ ਫਿਰ ਅਸੀਂ ਕਹਿਣ ਜੀ ਅਸੀਂ ਅੱਜ ਨਾਨਕ ਪਿਆਓ ਦੇ ਦਰਸ਼ਨ ਕਰ ਆਏ। ਨਹੀਂ, ਗੁਰੂ ਨਾਨਕ ਦੇਵ ਜੀ ਦੀ ਪ੍ਰੈਜੈਂਸ ਨੂੰ ਫੀਲ ਕਰਨਾ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਮਹਾਰਾਜ ਆਏ ਸਨ, ਇੱਥੇ ਮਹਾਰਾਜ ਪਾਣੀ ਪੀ ਲੈਂਦੇ ਸਨ। ਆਓ ਹੁਣ ਅਸੀਂ ਚੱਲਦੇ ਹਾਂ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ। ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਦਰਸ਼ਨ ਤਾਂ ਤਕਰੀਬਨ ਸਭ ਨੇ ਕੀਤੇ ਹੀ ਹੋਣਗੇ, ਲੇਕਿਨ ਜਿਸ ਤਰੀਕੇ ਨਾਲ ਡਿਟੇਲ ਵਿੱਚ ਉਸਦੇ ਬਾਰੇ ਜਾਣਨਾ ਅਤੇ ਫਿਰ ਉਹਦੇ ਦਰਸ਼ਨ ਕਰਨੇ, ਅੱਜ ਇਹੀ ਮਿਸ਼ਨ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਜਿਤਨੇ ਇਤਿਹਾਸਿਕ ਗੁਰਦੁਆਰੇ ਨੇ ਉਹਨਾਂ ਦੇ ਬਾਰੇ ਕੁਛ ਨਾ ਕੁਛ ਗੱਲ ਜਿਹੜੀ ਹੈ ਉਹ ਜ਼ਰੂਰ ਕਰਨੀ ਹੈ। ਸੋ ਹੁਣ ਅਸੀਂ ਚੱਲ ਰਹੇ ਹਾਂ ਕਿੱਥੇ? ਗੁਰਦੁਆਰਾ ਮਜਨੂੰ ਟਿੱਲਾ ਸਾਹਿਬ। ਇਹ ਗੁਰਦੁਆਰਾ ਕਿੱਥੇ ਹੈ ਜੀ? ਇਹ ਗੁਰਦੁਆਰਾ ਆਊਟਰ ਰਿੰਗ ਰੋਡ 'ਤੇ ਖੈਬਰ ਪਾਸ ਦੇ ਕੋਲ, ਖੈਬਰ ਪਾਸ ਦੇ ਕੋਲ ਗੁਰਦੁਆਰਾ, ਪਿਛਲੇ ਪਾਸੇ ਜਮਨਾ ਵਗਦੀ, ਜਮਨਾ ਦਾ ਕਿਨਾਰਾ। ਸੋ ਇਸ ਗੁਰਦੁਆਰਾ, ਇਸ ਜਗ੍ਹਾ 'ਤੇ ਇੱਕ ਸੂਫੀ ਦਰਵੇਸ਼ ਰਹਿੰਦਾ ਸੀ, ਔਰ ਉਹ ਕਈ ਸਾਲਾਂ ਤੋਂ ਉੱਥੇ ਬੈਠ ਕੇ ਹੀ ਉਹ ਤਪੱਸਿਆ ਕਰ ਰਿਹਾ ਸੀ। ਕਿਸੇ ਨਾਲ ਬੋਲਦਾ ਚੱਲਦਾ ਨਹੀਂ ਸੀ, ਕਿਸੇ ਦੇ ਵੱਲ ਆਉਂਦਾ ਨਹੀਂ ਸੀ, ਕੋਈ ਉਹਦੇ ਵੱਲ ਵੀ ਨਹੀਂ ਜਾਂਦਾ ਸੀ, ਉਹ ਇਕੱਲਾ ਹੀ ਰਹਿੰਦਾ ਸੀ। ਸੋ ਉਸ ਜਗ੍ਹਾ 'ਤੇ ਉਹ ਇਕੱਲਾ ਰਹਿ ਕੇ ਆਪਣਾ ਭਗਤੀ 'ਚ ਮਸਤ ਰਹਿੰਦਾ ਸੀ, ਔਰ ਹੌਲੀ ਹੌਲੀ ਕੀ ਉਸਦਾ ਨਾਮ ਕੀ ਪੈ ਗਿਆ? ਮਜਨੂੰ। ਸਾਰੇ ਲੋਕ ਕਹਿੰਦੇ ਸਨ ਉਹ ਮਜਨੂੰ, ਮਜਨੂੰ ਦਾ ਟਿੱਲਾ। ਟਿੱਲਾ ਮਤਲਬ ਜਿਸ ਜਗ੍ਹਾ 'ਤੇ ਉਹ ਬੈਠਦਾ ਸੀ ਉਹ ਥੋੜ੍ਹੀ ਉੱਚੀ ਜਗ੍ਹਾ ਸੀ, ਉਹਨੂੰ ਟਿੱਲਾ ਕਹਿ ਦਿੰਦੇ ਸਨ। ਅਤੇ ਲੋਕ ਕਹਿੰਦੇ ਸਨ ਉਹ ਮਜਨੂੰ ਦਾ ਟਿੱਲਾ, ਉੱਥੇ ਹੋਰ ਕੋਈ ਜਾਂਦਾ ਹੀ ਨਹੀਂ ਹੈ, ਉੱਥੇ ਮਜਨੂੰ ਹੀ ਰਹਿੰਦਾ ਔਰ ਉਸ ਟਿੱਲੇ ਦੇ ਉੱਤੇ ਬੈਠਾ ਹੋਇਆ। ਸੋ ਕਿਸੇ ਨਾਲ ਬੋਲਚਾਲ ਉਹਦੀ ਹੈ ਨਹੀਂ ਸੀ। ਸੋ ਉਸ ਮਜਨੂੰ ਦੇ ਕੋਲ ਜਦੋਂ ਗੁਰੂ ਨਾਨਕ ਸਾਹਿਬ ਜੀ ਲੰਘੇ, ਉਸਦਾ ਮੇਲ ਹੋਇਆ ਕਿਹਦੇ ਨਾਲ? ਧੰਨ ਗੁਰੂ ਨਾਨਕ ਦਾਲ ਮੇਲ ਹੋਇਆ। ਹੁਣ ਇਹ ਗੱਲ ਜਿਹੜੀ ਹੈ ਇਸੇ ਤੋਂ ਹੀ ਅਸੀਂ ਅੰਦਾਜ਼ਾ ਲਗਾਉਣਾ ਕਿ ਗੁਰੂ ਨਾਨਕ ਸਾਹਿਬ ਆਏ ਹੋਣਗੇ, ਉਹ ਉਸ ਮਜਨੂੰ ਨਾਮ ਦੇ ਬੰਦੇ ਨੂੰ ਜਦੋਂ ਮਿਲੇ ਹੋਣਗੇ ਉਸਦੀ ਕਿਸ ਤਰ੍ਹਾਂ ਦੀ ਫੀਲਿੰਗ ਹੋਈ ਹੋਏਗੀ। ਇਹ ਸਾਰੀਆਂ ਚੀਜ਼ਾਂ ਗੁਰਦੁਆਰੇ ਦੇ ਨਾਲ ਹੀ ਸੰਬੰਧਿਤ ਨੇ, ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਅਸੀਂ ਜ਼ਰੂਰ ਰੱਖਣਾ ਹੋਏਗਾ। ਸੋ ਜਦੋਂ ਗੁਰੂ ਮਹਾਰਾਜ ਮਿਲੇ, ਗੁਰੂ ਨਾਨਕ ਦੇਵ ਜੀ ਮਿਲੇ, ਤਾਂ ਉਸਦੇ ਅੰਤਰ ਆਤਮੇ ਵਿੱਚ ਉਸਨੂੰ ਇੱਕ ਬੜੀ ਅਦਭੁਤ, ਬੜੀ ਅਜੀਬ ਇੱਕ ਰੋਸ਼ਨੀ, ਇੱਕ ਚਾਨਣ ਉਸਨੂੰ ਮਹਿਸੂਸ ਹੋਇਆ। ਉਸਨੂੰ ਮਹਿਸੂਸ ਹੋਇਆ ਕਿ ਇਹ ਆਮ ਬੰਦਾ ਨਹੀਂ ਹੈ, ਇਹ ਤਾਂ ਕੋਈ ਰੱਬੀ ਸ਼ਕਤੀ ਹੈ। ਸੋ ਗੁਰੂ ਨਾਨਕ ਦੇਵ ਜੀ ਨੂੰ ਮਿਲ ਕੇ ਉਸਨੂੰ ਅੰਦਰੋਂ ਬਹੁਤ ਹੀ ਜ਼ਿਆਦਾ ਅੱਛਾ ਵੀ ਲੱਗਿਆ, ਔਰ ਉਸਨੂੰ ਅੰਦਰ ਇੱਕ ਅਜੀਬ ਤਰ੍ਹਾਂ ਦੀ ਉਸਦੇ ਅੰਦਰ ਇੱਕ ਰੋਸ਼ਨੀ ਜਿਹੜੀ ਉਸਨੂੰ ਮਹਿਸੂਸ ਹੋਈ। ਔਰ ਰੋਸ਼ਨੀ ਕਿਹੜੀ ਸੀ? ਉਹ ਗਿਆਨ ਦੀ ਰੋਸ਼ਨੀ ਸੀ, ਗਿਆਨ ਦੀ ਰੋਸ਼ਨੀ ਸੀ ਜਿਹੜੀ ਉਸਨੂੰ ਮਹਿਸੂਸ ਹੋਈ। ਬੜਾ ਪ੍ਰਭਾਵਿਤ ਹੋਇਆ। ਅਜੇ ਤੱਕ ਤਾਂ ਲੋਕ ਨੂੰ ਮਿਲਦੇ ਵੀ ਬੜੇ ਘੱਟ ਸਨ, ਔਰ ਕੋਈ ਧਾਰਮਿਕ ਬੰਦਾ ਉਸਨੂੰ ਕਦੀ ਮਿਲਿਆ ਵੀ ਨਹੀਂ ਸੀ, ਕੋਈ ਮਹਾਂਪੁਰਸ਼ ਕਦੀ ਮਿਲਿਆ ਵੀ ਨਹੀਂ ਸੀ। ਸੋ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਬੜਾ ਹੀ ਪ੍ਰਭਾਵਿਤ ਹੋਇਆ। ਮਹਾਰਾਜ ਉਹਦੇ ਕੋਲ ਕੁਛ ਸਮਾਂ ਰਹੇ, ਉਹਦੇ ਨਾਲ ਗੱਲਬਾਤ ਕਰਦੇ ਰਹੇ, ਔਰ ਇੱਥੋਂ ਤੱਕ ਕਿ ਉਹ ਇਤਨਾ ਪ੍ਰਭਾਵਿਤ ਹੋਇਆ ਕਿ ਉਸਨੇ ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰ ਕਰਨਾ ਸ਼ੁਰੂ ਕਰਤਾ। ਪ੍ਰਚਾਰਕ ਬਣ ਗਿਆ, ਜਿਹੜਾ ਕਿ ਕਦੀ ਕਿਸੇ ਨਾਲ ਬੋਲਦਾ ਨਹੀਂ ਸੀ, ਕੋਈ ਉਹਦੇ ਕੋਲ ਜਾਂਦਾ ਨਹੀਂ ਸੀ, ਮਜਨੂੰ ਕਹਿ ਕੇ ਲੋਕ ਮਜ਼ਾਕ ਉਡਾਉਂਦੇ ਸਨ। ਸੋ ਉਹ ਗੁਰੂ ਨਾਨਕ ਦੇਵ ਜੀ ਦਾ ਪ੍ਰਚਾਰਕ ਬਣ ਗਿਆ, ਉਸ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਨੂੰ ਅੱਗੇ ਲੋਕਾਂ ਤੱਕ ਉਹ ਪਹੁੰਚਾਉਣ ਲੱਗ ਪਿਆ। ਅਤੇ ਆਪਣੀ ਖਾਨਗਾਹ ਜਿੱਥੇ ਉਹ ਰਹਿੰਦਾ ਸੀ ਉਹ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਦੇ ਦਿੱਤੀ, ਔਰ ਕਿਹਾ ਇਹ ਹੁਣ ਤੁਹਾਡਾ, ਇਹ ਜਗ੍ਹਾ ਜਿਹੜੀ ਹੈ ਇਹ ਹੁਣ ਤੁਹਾਡੀ ਹੈ, ਉਹ ਦੇ ਦਿੱਤਾ। ਖੈਰ ਉਸ ਜਗ੍ਹਾ ਉਸਦਾ ਨਾਮ ਮਜਨੂੰ ਦਾ ਟਿੱਲਾ ਪਹਿਲੇ ਵੀ ਸੀ, ਲੇਕਿਨ ਹੁਣ ਹੌਲੀ ਹੌਲੀ ਪ੍ਰਸਿੱਧ ਹੋ ਗਿਆ ਕਿ ਮਜਨੂੰ ਦਾ ਟਿੱਲੇ 'ਤੇ ਆ ਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉੱਥੇ ਬੈਠੇ ਨੇ, ਉੱਥੇ ਬਿਰਾਜਮਾਨ ਹੋਏ ਨੇ, ਉਹ ਹੌਲੀ ਹੌਲੀ ਮਸ਼ਹੂਰ ਹੋਣਾ ਸ਼ੁਰੂ ਹੋ ਗਿਆ। ਔਰ ਉਸ ਤੋਂ ਬਾਅਦ ਕੀ ਸੀ, ਗੁਰੂ ਨਾਨਕ ਦੇਵ ਜੀ ਤਾਂ ਅੱਗੇ ਚਲੇ ਗਏ ਆਪਣੇ ਪ੍ਰਚਾਰ ਦੌਰੇ 'ਤੇ, ਜਿੱਥੇ ਉਹਨਾਂ ਨੇ ਜਾਣਾ ਸੀ ਪੂਰਬ ਵਾਲੇ ਪਾਸੇ ਜਾ ਰਹੇ ਸਨ, ਉਹ ਤਾਂ ਅੱਗੇ ਚਲੇ ਗਏ, ਪਰ ਉਸ ਜਗ੍ਹਾ 'ਤੇ ਜਿਹੜਾ ਸੀ ਉਹ ਸਤਸੰਗ ਚਾਲੂ ਹੋ ਗਿਆ, ਔਰ ਉੱਥੇ ਹੀ ਗੁਰਬਾਣੀ ਦਾ, ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦੀ ਗੱਲਬਾਤ ਜਿਹੜੀ ਸੀ ਉਹ ਚੱਲਣ ਲੱਗ ਪਈ। ਇਹ ਉਹ ਧਾਰਮਿਕ ਸਥਾਨ ਬਣ ਗਿਆ, ਮਜਨੂੰ ਦਾ ਟਿੱਲਾ ਜਿੱਥੇ ਪਹਿਲੇ ਕੋਈ ਜਾਂਦਾ ਨਹੀਂ ਸੀ ਉਹ ਬਣ ਗਿਆ। ਖੈਰ ਕਈ ਸੌ ਸਾਲਾਂ ਦੇ ਬਾਅਦ, ਬਹੁਤ ਲੰਬੇ ਸਮੇਂ ਤੋਂ ਬਾਅਦ ਕੀ ਹੋਇਆ, ਉਹ ਸਮਾਂ ਆਇਆ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ, ਔਰ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਗੁਰਪੁਰਬ ਅਸੀਂ ਮਨਾਉਂਦੇ ਹਾਂ, ਅਤੇ ਉਦੋਂ ਅਸੀਂ ਜ਼ਰੂਰ ਇਸ ਗੱਲ ਦੀ ਅਸੀਂ ਡਿਸਕਸ਼ਨ ਕਰਦੇ ਹਾਂ ਕਿ ਉਹਨਾਂ ਦੀ ਸ਼ਹੀਦੀ ਦੇ ਬਹੁਤ ਸਾਰੇ ਕਾਰਨ ਸਨ, ਔਰ ਸਭ ਤੋਂ ਵੱਡਾ ਕਾਰਨ ਕੀ ਸੀ ਕਿ ਜਹਾਂਗੀਰ ਦੇ ਕੰਨ ਭਰੇ ਜਾ ਰਹੇ ਸਨ ਵਿਰੋਧੀਆਂ ਵੱਲੋਂ, ਵਿਰੋਧੀਆਂ ਵੱਲੋਂ ਜਿਹਦੇ ਵਿੱਚ ਚੰਦੂ ਸੀ। ਸੋ ਉਹਨਾਂ ਨੇ ਜਹਾਂਗੀਰ ਦੇ ਕੰਨ ਇੰਨੇ ਭਰੇ ਕਿ ਇਹ ਗੁਰੂ ਅਰਜਨ ਦੇਵ ਜੀ ਜਿਹੜੇ ਨੇ ਇਤਨੇ ਮਸ਼ਹੂਰ ਹੋ ਗਏ ਨੇ, ਇਹਨਾਂ ਦੇ ਕੋਲ ਇਤਨੀ ਸੰਗਤ ਆਉਂਦੀ ਹੈ, ਔਰ ਇਹਨਾਂ ਦੀ ਸੰਗਤ ਜਿਹੜੀ ਹੈ ਉਹ ਇੱਕ ਇਹਨਾਂ ਦੇ ਮੂੰਹ 'ਚੋਂ ਨਿਕਲੇ ਇੱਕ ਬੋਲ ਨੂੰ ਰੱਬ ਦਾ ਹੁਕਮ ਸਮਝ ਕੇ ਮੰਨਦੀ ਹੈ, ਬੜੇ ਫੋਲੋਅਰ ਹੋ ਗਏ ਨੇ। ਸੋ ਇਹ ਤੁਹਾਡੇ ਸ਼ਕਤੀ ਇਹਨਾਂ ਦੇ ਕੋਲ ਬਹੁਤ ਸਾਰੀ ਆ ਜਾਏਗੀ ਅਤੇ ਇਹ ਤੁਹਾਡੇ ਸਾਹਮਣੇ ਖੜ੍ਹੇ ਹੋ ਜਾਣਗੇ, ਉਹ ਤੁਹਾਡਾ ਰਾਜ ਖੋਲ੍ਹ ਲੈਣਗੇ। ਸੋ ਉਹਨਾਂ ਨੇ ਜਹਾਂਗੀਰ ਦਾ ਮਨ ਜਿਹੜਾ ਸੀ ਉਹ ਬੜਾ ਪੋਇਜ਼ਨ ਕਰ ਰੱਖਿਆ ਸੀ ਉਹਨਾਂ ਲੋਕਾਂ ਨੇ, ਔਰ ਉਹ ਕੰਨਾਂ ਦਾ ਕੱਚਾ ਸੀ। ਉਹਨਾਂ ਦੇ ਕਹਿਣ 'ਤੇ ਹੀ ਇਹ ਮੌਕਾ ਆਇਆ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ। ਅੱਛਾ, ਜਦੋਂ ਗੁਰੂ ਅਰਜਨ ਦੀ ਸ਼ਹੀਦੀ ਹੋਈ ਉਸ ਤੋਂ ਬਾਅਦ ਕੀ ਸੀ ਕਿ ਜਿਹੜੇ ਮੁਸਲਮਾਨ ਜਿਹੜੇ ਉਹਨਾਂ ਦੇ ਦਰਬਾਰ ਵਿੱਚ ਸਨ, ਜਿਹੜੇ ਕਿ ਰੱਬ ਦਾ ਖੌਫ ਰੱਖਦੇ ਸਨ, ਜਿਹੜੇ ਸਾਰੇ ਤਾਂ ਖਰਾਬ ਨਹੀਂ ਸਨ, ਜਿਹੜੇ ਇਸ ਗੱਲ ਨੂੰ ਮੰਨਦੇ ਸਨ ਕਿ ਇੱਕ ਕੰਮ ਅੱਛਾ ਨਹੀਂ ਹੋਇਆ, ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਬਹੁਤ ਹੀ ਅਫਸੋਸ ਸੀ, ਉਹਨਾਂ ਨੇ ਹੌਲੀ ਹੌਲੀ ਕਰਕੇ ਜਹਾਂਗੀਰ ਨੂੰ ਇਹ ਰਿਅਲਾਈਜ਼ ਕਰਾਇਆ ਕਿ ਤੂੰ ਜ਼ਿੰਦਗੀ ਦਾ ਇਹ ਬਹੁਤ ਵੱਡਾ ਸਭ ਤੋਂ ਗਲਤ ਕੰਮ ਕੀਤਾ, ਇਹ ਸਭ ਤੋਂ ਵੱਡਾ ਗਲਤ ਕੰਮ ਜਿਹੜਾ ਉਹ ਕੀਤਾ। ਉਹਨਾਂ ਵਿੱਚੋਂ ਅਸਲੀ ਮੁੱਖ ਬੰਦਾ ਕੌਣ ਸੀ? ਮੀਆਂ ਮੀਰ ਸਾਹਿਬ। ਮੀਆਂ ਮੀਰ ਸਾਹਿਬ ਨੇ ਹੌਲੀ ਹੌਲੀ ਕਰਕੇ ਉਸਨੂੰ ਉਸਦੀ ਗਲਤੀ ਦਾ ਅਹਿਸਾਸ ਕਰਾਇਆ ਕਿ ਇਹ ਜਿਹੜਾ ਕੰਮ ਸੀ ਇਹ ਲੋਕਾਂ ਦੇ ਕਹਿਣ 'ਤੇ ਤੂੰ ਕਰ ਦਿੱਤਾ, ਇਹ ਅੱਛੀ ਗੱਲ ਨਹੀਂ ਹੈ, ਇਹ ਅੱਛੀ ਗੱਲ ਨਹੀਂ। ਸੋ ਕੋਸ਼ਿਸ਼ ਕਰੋ ਕਿ ਗੁਰੂ ਘਰ ਦੇ ਨਾਲ ਦੁਸ਼ਮਣੀ ਨਾ ਬਣੇ, ਗੁਰੂ ਘਰ ਦੇ ਨਾਲ ਸਾਡਾ ਪਿਆਰ ਬਣ ਜਾਏ। ਖੈਰ, ਜਹਾਂਗੀਰ ਅੱਛੇ ਗੱਲ ਵਿੱਚ ਵਾਸਤੇ ਵੀ ਉਹ ਕੰਨਾਂ ਦਾ ਕੱਚਾ ਸੀ ਅਤੇ ਮਾੜੀ ਗੱਲ ਵਾਸਤੇ ਵੀ ਕੱਚਾ ਸੀ। ਮਾੜੀਆਂ ਗੱਲਾਂ ਸੁਣ ਸੁਣ ਕੇ ਉਸਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਰਾ ਦਿੱਤੀ, ਲੇਕਿਨ ਮੀਆਂ ਮੀਰ ਔਰ ਕੁਛ ਹੋਰ ਜਿਹੜੇ ਰੱਬ ਦਾ ਡਰ ਮੰਨਣ ਵਾਲੇ ਮੁਸਲਮਾਨ ਸਨ ਦਰਬਾਰ ਵਿੱਚ, ਉਹਨਾਂ ਦੇ ਕਹਿਣ 'ਤੇ ਉਸਨੂੰ ਮਹਿਸੂਸ ਹੋਣ ਲੱਗ ਪਿਆ ਕਿ ਅਸੀਂ ਹੁਣ ਗੁਰੂ ਘਰ ਦੇ ਨਾਲ ਦੁਸ਼ਮਣੀ ਨਹੀਂ ਰੱਖਣੀ। ਸੋ ਉਹਨਾਂ ਨੇ ਕੀ ਕੀਤਾ, ਔਰ ਦੂਸਰੀ ਗੱਲ ਇਹ ਸੀ ਕਿ ਉਹ ਬਿਮਾਰ ਰਹਿਣ ਲੱਗ ਪਿਆ, ਜਿਹਨੂੰ ਅੱਜ ਅਸੀਂ ਡਿਪਰੈਸ਼ਨ ਕਹਿ ਦਿੰਦੇ ਹਾਂ, ਸ਼ਾਇਦ ਹੋ ਸਕਦਾ ਕਿ ਉਸ ਸੋਚ ਸੋਚ ਕੇ ਲੱਗਿਆ ਹੋਏ ਕਿ ਹਾਂ ਮੈਂ ਬੜੀ ਗਲਤੀ ਕਰ ਬੈਠਾ, ਮੈਂ ਇੱਕ ਮਹਾਂਪੁਰਸ਼ ਦਾ ਮੈਂ ਇਸ ਤਰ੍ਹਾਂ ਉਹਨਾਂ ਦੀ ਸ਼ਹੀਦੀ ਕਰਾ ਦਿੱਤੀ ਹੈ। ਸੋ ਉਹ ਵਿਚਾਰ ਬਦਲਦੇ ਉਸਨੇ ਕਿਹਾ, ਉਸ ਵਕਤ ਫਿਰ ਗੁਰਗੱਦੀ 'ਤੇ ਆ ਗਏ ਗੁਰੂ ਹਰਗੋਬਿੰਦ ਸਾਹਿਬ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਸਨ ਜਿਹੜੀ ਅਗਲੇ ਪਾਤਸ਼ਾਹ ਨੇ, ਪੰਜਵੀਂ ਤੋਂ ਬਾਅਦ ਛੇਵੀਂ ਪਾਤਸ਼ਾਹੀ ਕੌਣ ਨੇ? ਗੁਰੂ ਹਰਗੋਬਿੰਦ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਨੂੰ ਦਿੱਲੀ ਬੁਲਾਇਆ ਜਾਏ, ਉਹਨਾਂ ਨੂੰ ਸੱਦਾ ਭੇਜਿਆ ਗਿਆ ਗੁਰੂ ਹਰਗੋਬਿੰਦ ਸਾਹਿਬ ਨੂੰ। ਅਤੇ ਜਦੋਂ ਉਹ ਆਏ ਦਿੱਲੀ ਤਾਂ ਉਹ ਆ ਕੇ ਇਸੇ ਸਥਾਨ 'ਤੇ ਠਹਿਰੇ ਸਨ ਜਿਸ ਨੂੰ ਅਸੀਂ ਅੱਜ ਕੀ ਕਹਿੰਦੇ ਹਾਂ, ਮਜਨੂੰ ਦਾ ਟਿੱਲਾ। ਇੱਥੇ ਆ ਕੇ ਉਹ ਠਹਿਰੇ, ਉਹ ਲਾਲ ਕਿਲ੍ਹੇ ਨਹੀਂ ਗਏ, ਕਿਉਂਕਿ ਜਹਾਂਗੀਰ ਦਾ ਸ਼ਰਤ ਇਹ ਸੀ ਕਿ ਬਿਮਾਰ ਹੈ, ਉਸਦੇ ਹਕੀਮਾਂ ਨੇ ਕਹਿ ਰੱਖਿਆ ਸੀ ਕਿ ਹੁਣ ਸਿੱਖਾਂ ਦੇ ਗੁਰੂ ਜਿਹੜੇ ਨੇ ਉਹ ਤੁਹਾਡੇ ਵਾਸਤੇ ਕੋਈ ਪਾਠ ਪੂਜਾ ਕਰਨ ਅਤੇ ਤੁਹਾਡੀ ਬਿਮਾਰੀ ਜਿਹੜੀ ਉਹ ਠੀਕ ਹੋ ਜਾਏਗੀ। ਸੋ ਉਹ ਗੁਰੂ ਮਹਾਰਾਜ ਨੇ ਤਾਂ ਮਨਾ ਕਰ ਦਿੱਤਾ, ਇਸ ਤਰ੍ਹਾਂ ਦੀ ਜ਼ਬਰਦਸਤੀ ਦੀ ਪਾਠ ਪੂਜਾ ਤਾਂ ਅਸੀਂ ਕਰ ਹੀ ਨਹੀਂ ਸਕਦੇ, ਅਸੀਂ ਨਹੀਂ ਕਰਨਾ, ਇਹ ਕੰਮ ਨਹੀਂ ਕਰਨਾ। ਸੋ ਇੱਥੇ ਇਸੇ ਜਗ੍ਹਾ 'ਤੇ ਠਹਿਰੇ ਹੋਏ ਸਨ, ਲਾਲ ਕਿਲ੍ਹੇ ਉਹ ਨਹੀਂ ਗਏ ਸਨ, ਉਹਨਾਂ ਨੇ ਮਨਾ ਕਰ ਦਿੱਤਾ ਸੀ, ਇਸ ਕਰਕੇ ਲਾਲ ਕਿਲ੍ਹੇ ਜਾਣ ਦੀ ਨੌਬਤ ਹੀ ਨਹੀਂ ਆਈ। ਔਰ ਜਿਹੜੇ ਦੋਖੀ ਸਨ, ਜਿਹੜੇ ਵਿਰੋਧੀ ਸਨ, ਉਹਨਾਂ ਨੂੰ ਫਿਰ ਮੌਕਾ ਮਿਲ ਗਿਆ, ਉਹਨਾਂ ਨੇ ਫਿਰ ਦੁਬਾਰਾ ਜਹਾਂਗੀਰ ਕਿਹਾ ਕਿ ਦੇਖ ਲਓ ਇਹਨਾਂ ਨੇ ਤੁਹਾਡਾ ਕਹਿਣਾ ਹੀ ਨਹੀਂ ਮੰਨਿਆ, ਇਹ ਤੁਹਾਡੇ ਕਹਿਣ 'ਚ ਆਏ ਹੀ ਨਹੀਂ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਔਰ ਦੇਖੋ ਉਹਨਾਂ ਦੇ ਕਹਿਣ 'ਤੇ ਫਿਰ ਕੀ ਹੋਇਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਿੱਥੇ ਭੇਜ ਦਿੱਤਾ ਗਿਆ? ਗਵਾਲੀਅਰ ਦੇ ਕਿਲ੍ਹੇ, ਕੈਦ ਕਰ ਦਿੱਤਾ ਗਿਆ। ਔਰ ਫਿਰ ਸਮਾਂ ਪਾ ਕੇ ਜਦੋਂ ਫਿਰ ਉਹਨਾਂ ਦੀ ਰਿਹਾਈ ਹੋਈ, ਮੈਂ ਉਸ ਪਾਸੇ ਨਾ ਜਾਵਾਂ, ਉਹ ਅਲੱਗ ਸਾਖੀ ਹੈ, ਜਦੋਂ ਉੱਥੋਂ ਰਿਹਾ ਕੇ ਹੋ ਕੇ ਆਏ ਸਨ, 52 ਰਾਜਿਆਂ ਨੂੰ ਨਾਲ ਆਜ਼ਾਦ ਕਰਾ ਕੇ ਲਿਆਏ ਸਨ, ਅਤੇ ਵਾਪਸ ਜਦੋਂ ਆਏ ਸਨ ਅਤੇ ਉਹ ਆ ਕੇ ਫਿਰ ਇੱਥੇ ਹੀ ਠਹਿਰੇ ਸਨ, ਮਜਨੂੰ ਦੇ ਟਿੱਲੇ ਹੀ ਆ ਕੇ ਠਹਿਰੇ ਸਨ। ਔਰ ਇੱਥੇ ਠਹਿਰਨ ਦੇ ਸਮੇਂ ਹੀ ਜਹਾਂਗੀਰ ਦਾ ਹੁਕਮ ਨਾਲ ਜਿਹੜੇ ਜਿਨ੍ਹਾਂ ਨੇ ਸ਼ਹੀਦੀਆਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਸ਼ਹੀਦੀ ਵਿੱਚ ਜਿਨ੍ਹਾਂ ਦਾ ਹੱਥ ਸੀ, ਜਾਂ ਜਿਹੜੇ ਗੁਰੂ ਘਰ ਦੇ ਦੋਖੀ ਸਨ, ਚੰਦੂ ਸੀ ਜਾਂ ਹੋਰ ਵੀ ਜਿਹੜੇ ਸਨ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਇੱਥੇ ਜਦੋਂ ਹਰਗੋਬਿੰਦ ਸਾਹਿਬ ਠਹਿਰੇ ਹੋਏ ਸਨ ਉਸ ਦੌਰਾਨ ਹੀ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਗਈਆਂ। ਚੰਦੂ ਨੂੰ ਤਾਂ ਸੜਕਾਂ ਦੇ ਉੱਤੇ ਗਲੀਆਂ ਦੇ ਵਿੱਚੋਂ ਘਸੀਟ ਘਸੀਟ ਕੇ ਉਸਨੂੰ ਮਾਰਿਆ ਗਿਆ ਸੀ। ਸੋ ਖੈਰ, ਸੋ ਇਸ ਸਥਾਨ ਦੀ ਇੰਪੋਰਟੈਂਸ ਦੇਖੋ, ਪਹਿਲੇ ਗੁਰੂ ਨਾਨਕ ਦੇਵ ਜੀ ਆਏ, ਫਿਰ ਇੱਥੇ ਆਏ ਕੌਣ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ, ਉਹ ਇਸ ਜਗ੍ਹਾ 'ਤੇ ਠਹਿਰੇ ਸਨ, ਅਤੇ ਵਾਪਸੀ 'ਤੇ ਜਦੋਂ ਗਵਾਲੀਅਰ ਤੋਂ ਵਾਪਸ ਹੋ ਕੇ ਆਏ ਫਿਰ ਇਸੇ ਜਗ੍ਹਾ 'ਤੇ ਉੱਤੇ ਆ ਕੇ ਠਹਿਰੇ। ਅਤੇ ਇਸ ਤੋਂ ਬਾਅਦ ਕੁਝ ਸਮਾਂ ਪਾ ਕੇ ਫਿਰ ਜਦੋਂ ਗੁਰੂ ਹਰਰਾਏ ਸਾਹਿਬ ਜੀ ਦਾ ਸਮਾਂ ਆਇਆ ਅਤੇ ਫਿਰ ਦਿੱਲੀ ਬੁਲਾਇਆ ਗਿਆ ਕਿ ਹਾਂ ਤੁਸੀਂ ਆਓ ਸਾਡੇ ਨਾਲ ਗੱਲ ਕਰੋ, ਤੁਸੀਂ ਕੀ ਚਾਹੁੰਦੇ ਹੋ, ਅਸੀਂ ਹੁਣ ਤੁਹਾਡੇ ਨਾਲ ਦੋਸਤੀ ਕਰਨਾ ਚਾਹੁੰਦੇ ਹਾਂ। ਸੋ ਗੁਰੂ ਮਹਾਰਾਜ ਨੇ ਤਾਂ ਮਨਾ ਕਰ ਦਿੱਤਾ ਕਿ ਮੇਰੇ ਗੁਰੂ ਦਾਦਾ ਜੀ ਨੇ ਮੈਨੂੰ ਤਾਂ ਮਨਾ ਕੀਤਾ ਸੀ ਕਿ ਦਿੱਲੀ ਨਹੀਂ ਜਾਣਾ, ਮੈਂ ਨਹੀਂ ਆਉਣਾ, ਲੇਕਿਨ ਸੰਗਤ ਦੇ ਕਹਿਣ 'ਤੇ ਉਹਨਾਂ ਨੇ ਆਪਣੇ ਵੱਡੇ ਸਪੁੱਤਰ ਨੂੰ ਬਾਬਾ ਰਾਮ ਰਾਏ ਨੂੰ ਦਿੱਲੀ ਭੇਜਿਆ ਸੀ। ਸੋ ਜਦੋਂ ਬਾਬਾ ਰਾਮ ਰਾਏ ਜੀ ਦਿੱਲੀ ਆਏ ਸਨ ਤਾਂ ਉਹ ਆ ਕੇ ਵੀ ਇਸ ਸਥਾਨ 'ਤੇ ਠਹਿਰੇ ਸਨ, ਇਸ ਮਜਨੂੰ ਟਿੱਲੇ ਵਾਲੀ ਜਗ੍ਹਾ 'ਤੇ ਠਹਿਰੇ ਸਨ। ਸੋ ਇੱਥੇ ਹੀ ਇੱਥੋਂ ਹੌਲੀ ਹੌਲੀ ਉਸਨੇ ਇੰਪ੍ਰੈਸ ਕਰਕੇ, ਉਸਨੇ ਖੁਸ਼ਾਮਦ ਕਰਕੇ ਅਤੇ ਬਲਰਾਮ ਰਾਏ ਨੂੰ ਆਪਣੇ ਦਰਬਾਰ ਵਿੱਚ ਲੈ ਗਿਆ ਸੀ ਜਹਾਂਗੀਰ। ਖੈਰ ਅੱਗੇ ਚਲੀਏ, ਫਿਰ ਇਸ ਤੋਂ ਬਾਅਦ ਸਮਾਂ ਆਇਆ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਵੀ, ਜਦੋਂ ਬਾਬਾ ਬਘੇਲ ਸਿੰਘ ਜੀ ਨੇ ਦਿੱਲੀ ਉੱਤੇ ਹਮਲਾ ਕੀਤਾ, ਬਾਬਾ ਬਘੇਲ ਸਿੰਘ ਨੇ ਦਿੱਲੀ 'ਤੇ ਹਮਲਾ ਕੀਤਾ, ਦਿੱਲੀ 'ਤੇ ਉਹਨਾਂ ਨੇ ਕਬਜ਼ਾ ਕੀਤਾ, ਅਤੇ ਉਦੋਂ ਜਦੋਂ ਪੰਜਾਬ ਤੋਂ ਆ ਰਹੇ ਸਨ ਉਹਨਾਂ ਦੇ ਨਾਲ ਉਹਨਾਂ ਦੀ ਸੈਨਾ ਸੀ, ਅਤੇ ਉਹ ਸੈਨਾ ਸਮੇਤ ਆ ਕੇ ਇਸੀ ਜਗ੍ਹਾ 'ਤੇ ਠਹਿਰੇ ਸਨ। ਉਹ ਕਿਹੜੀ ਜਗ੍ਹਾ ਸੀ? ਮਜਨੂੰ ਟਿੱਲਾ। ਮਜਨੂੰ ਟਿੱਲੇ ਹੀ ਆ ਕੇ ਠਹਿਰੇ ਸਨ। ਔਰ ਦੇਖੋ ਕਿ ਇਸ ਜਗ੍ਹਾ ਦੇ ਨਾਲ ਕਿੰਨਾ ਵੱਡਾ ਇਤਿਹਾਸ ਜੁੜਿਆ ਹੋਇਆ। ਪਰ ਇਹ ਬਿਲਕੁਲ ਦਿੱਲੀਓਂ ਸ਼ਹਿਰ ਤੋਂ ਬਾਹਰ ਸੀ, ਜਮੁਨਾ ਦੇ ਕਿਨਾਰੇ ਸੀ, ਬੜੀ ਇਗਨੋਰਡ ਜਿਹੀ ਜਗ੍ਹਾ ਸੀ, ਇਸ ਜਗ੍ਹਾ ਦੇ ਉੱਤੇ ਜ਼ਿਆਦਾ ਸੰਗਤ ਜਾਂਦੀ ਵੀ ਨਹੀਂ ਸੀ, ਸੋ ਇਸ ਦੇ ਬਾਰੇ ਇਤਿਹਾਸ ਦਾ ਵੀ ਲੋਕਾਂ ਨੂੰ ਪਤਾ ਨਹੀਂ ਸੀ। ਹੁਣ ਹੌਲੀ ਹੌਲੀ ਕਰਕੇ ਉੱਥੇ ਸੰਗਤਾਂ ਦਾ ਆਵਾਜਾਈ ਜਿਹੜੀ ਹੈ ਉਹ ਬਹੁਤ ਵੱਧ ਗਈ ਹੈ, ਕਿਉਂਕਿ ਉਸਨੂੰ ਹੁਣ ਇੱਕ ਬੜੀ ਇੰਪੋਰਟੈਂਟ ਚੀਜ਼ ਵਾਸਤੇ ਉਹ ਨਾਮ ਦੇ ਦਿੱਤਾ ਗਿਆ, ਅਸਥੀਆਂ ਪ੍ਰਵਾਹ ਕਰਨ ਵਾਸਤੇ। ਲੋਕ ਹਰਿਦੁਆਰ ਜਾਂਦੇ ਸਨ, ਸੋ ਉਹ ਹੁਣ ਦਿੱਲੀ ਦੇ ਵਿੱਚ ਜਦੋਂ ਕੋਈ ਪ੍ਰਾਣੀ ਚਲਾਣਾ ਕਰ ਜਾਂਦਾ ਉਹਦੇ ਸੰਸਕਾਰ ਤੋਂ ਬਾਅਦ ਉਸਦੀਆਂ ਅਸਥੀਆਂ ਜਿਹੜੀਆਂ ਨੇ ਉਹ ਜਲ ਪ੍ਰਵਾਹ ਕਰਨੀਆਂ ਹੁੰਦੀਆਂ ਨੇ, ਉਹਦੇ ਵਾਸਤੇ ਮਜਨੂੰ ਟਿੱਲੇ ਵਿੱਚ ਜਗ੍ਹਾ ਬਣਾ ਦਿੱਤੀ ਗਈ ਹੈ। ਸੋ ਹੌਲੀ ਹੌਲੀ ਕੁਛ ਸ਼ਹਿਰ ਦੇ ਵਿੱਚ ਵੀ ਆ ਗਿਆ, ਕੁਛ ਇਹ ਹੈ ਕਿ ਟਰਾਂਸਪੋਰਟ ਦੀ ਪ੍ਰੋਬਲਮ ਨਹੀਂ, ਲੋਕ ਜਾਣ ਲੱਗ ਪਏ ਨੇ, ਉੱਥੇ ਸੰਗਤ ਵੀ ਜਾਣ ਲੱਗ ਪਈ। ਉਤਰੀ ਸੰਗਤ ਤਾਂ ਨਹੀਂ ਜਾਂਦੀ, ਲੇਕਿਨ ਫਿਰ ਵੀ ਪਹਿਲੇ ਤਾਂ ਬਿਲਕੁਲ ਬਹੁਤ, ਜਿਸ ਤਰ੍ਹਾਂ ਮਜਨੂੰ ਦੇ ਟਾਈਮ 'ਤੇ ਸੀ, ਬੜੇ ਕਈ ਸੌ ਸਾਲ ਤੱਕ ਉਹ ਇਸੇ ਤਰ੍ਹਾਂ ਹੀ ਰਿਹਾ, ਲੋਨਲੀ ਜਗ੍ਹਾ, ਇਗਨੋਰਡ ਜਿਹਾ ਗੁਰਦੁਆਰਾ। ਲੇਕਿਨ ਹੁਣ ਹੌਲੀ ਹੌਲੀ ਕੀ ਹੈ ਕਿ ਉਹ ਬੜੀਆਂ ਉੱਥੇ ਰੌਣਕਾਂ ਹੋਣ ਲੱਗ ਪਈਆਂ ਨੇ, ਔਰ ਉੱਥੇ ਦਰਸ਼ਨ ਕਰਨ ਜਾਓ ਮਜਬੂਰੀ ਵਿੱਚ ਤਾਂ ਉਹ ਲੋਕ ਜਾਂਦੇ ਨੇ ਜਿਹੜੇ ਅਸਥੀਆਂ ਪ੍ਰਵਾਹ ਕਰਨ ਜਾਂਦੇ ਨੇ, ਅਤੇ ਵੈਸੇ ਵੀ ਕਦੇ ਨਾ ਕਦੇ ਇਹ ਹਰ ਇਤਿਹਾਸਿਕ ਗੁਰਦੁਆਰੇ 'ਚ ਕਦੇ ਨਾ ਕਦੇ ਦਰਸ਼ਨ ਕਰਨ ਜ਼ਰੂਰ ਜਾਣਾ ਚਾਹੀਦਾ, ਕਦੇ ਨਾ ਕਦੇ ਸਾਲ ਦੇ ਵਿੱਚ। ਔਰ ਮੈਂ ਕੋਸ਼ਿਸ਼ ਕਰਾਂਗੀ ਕਿ ਅੱਗੇ ਗੁਰਪੁਰਬ ਆ ਰਹੇ ਨੇ, ਤੁਸੀਂ ਜਿਹੜੇ ਜਿਹੜੇ ਗੁਰੂ ਮਹਾਰਾਜ ਦੇ ਗੁਰਪੁਰਬ ਆਉਂਦੇ ਨੇ ਅਸੀਂ ਉਹਨਾਂ ਦੇ ਇਤਿਹਾਸ ਨੂੰ ਵਾਚਦੇ ਹਾਂ, ਉਹਨਾਂ ਇਤਿਹਾਸ ਨੂੰ ਦੁਬਾਰਾ ਦੁਬਾਰਾ ਯਾਦ ਕਰਦੇ ਹਾਂ। ਹਰ ਸਾਲ ਉਹੀ ਗੁਰਪੁਰਬ ਆਉਂਦੇ ਨੇ, ਉਹੀ ਗੱਲਾਂ ਹੁੰਦੀਆਂ ਨੇ, ਲੇਕਿਨ ਫਿਰ ਵੀ ਕਿਉਂਕਿ ਸਾਡੇ ਲੋਕਾਂ ਦੀ ਮੱਤ ਥੋੜ੍ਹੀ ਹੈ ਅਸੀਂ ਭੁੱਲ ਜਾਂਦੇ ਹਾਂ, ਸੋ ਬਾਰ ਬਾਰ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ। ਸੋ ਉਸਦੇ ਨਾਲ ਨਾਲ ਅਸੀਂ ਇਹ ਵੀ ਵਿਚਾਰ ਕਰਾਂਗੇ ਕਿ ਕਿਹੜੇ ਗੁਰੂ ਸਾਹਿਬ ਦਾ ਗੁਰਪੁਰਬ ਆਇਆ, ਔਰ ਉਹਨਾਂ ਦੇ ਸੰਬੰਧਿਤ ਦਿੱਲੀ ਗੁਰਦੁਆਰਾ ਕਿਹੜਾ। ਜਿਸ ਤਰ੍ਹਾਂ ਅੱਜ ਅਸੀਂ ਦੋ ਗੁਰਦੁਆਰਿਆਂ ਦੀ ਗੱਲ ਕੀਤੀ, ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਸਨ, ਗੁਰੂ ਤੇਗ ਬਹਾਦਰ ਜੀ ਦੇ ਸੰਬੰਧਿਤ ਨਾਲ ਗੁਰਦੁਆਰੇ ਵੀ ਦਿੱਲੀ 'ਚ ਹੈਗੇ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੰਬੰਧਿਤ ਜਿਹੜੇ ਨੇ ਉਹ ਵੀ ਗੁਰਦੁਆਰੇ ਨੇ। ਸੋ ਸਮਾਂ ਪਾ ਕੇ ਹੌਲੀ ਹੌਲੀ ਕਰਕੇ ਕੋਸ਼ਿਸ਼ ਕਰਾਂਗੇ ਕਿ ਹਰ ਗੁਰਦੁਆਰੇ ਦਾ ਥੋੜ੍ਹੇ ਡਿਟੇਲ ਵਿੱਚ ਵਿਚਾਰ ਕੀਤੀ ਜਾਏ, ਤਾਂ ਕਿ ਜਦੋਂ ਅਸੀਂ ਜਾਈਏ ਤਾਂ ਸਾਨੂੰ ਗੁਰੂ ਮਹਾਰਾਜ ਦੇ ਪ੍ਰਤੱਖ ਦਰਸ਼ਨ ਹੋਣ। ਦਰਸ਼ਨ ਤਾਂ ਹੀ ਹੋਣਗੇ ਜੇ ਅਸੀਂ ਉਹਦਾ ਇਤਿਹਾਸ ਸੁਣਾਂਗੇ, ਪੜ੍ਹਾਂਗੇ, ਵਾਚਾਂਗੇ, ਔਰ ਉਸਨੂੰ ਆਪਣੀ ਇਮੈਜੀਨੇਸ਼ਨ ਵਿੱਚ ਲਿਆਵਾਂਗੇ, ਫਿਰ ਸਾਨੂੰ ਲੱਗੇਗਾ ਕਿ ਅਸੀਂ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੇ ਹਾਂ। ਸੋ ਇਹ ਮੇਰੀ ਛੋਟੀ ਜਿਹੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਸੀ ਕਿ ਅਸੀਂ ਗੁਰਦੁਆਰਿਆਂ ਦੇ ਬਾਰੇ ਥੋੜ੍ਹਾ ਡਿਟੇਲ ਵਿੱਚ ਕੁਛ ਨਾ ਕੁਛ ਵਿਚਾਰ ਵਟਾਂਦਾ ਕਰੀਏ। ਹੋ ਸਕਦਾ ਕਿ ਸੰਗਤ ਨੂੰ ਲੱਗਿਆ ਹੋਏਗਾ ਕਿ ਟੌਪਿਕ ਜਿਹੜਾ ਅੱਜ ਵਾਲਾ ਬੜਾ ਕੋਈ ਇੰਪੋਰਟੈਂਟ ਨਹੀਂ ਸੀ, ਲੇਕਿਨ ਫਿਰ ਵੀ ਤੁਛ ਬੁੱਧੀ ਅਨੁਸਾਰ ਜਿੰਨੀ ਮੈਂ ਗੱਲ ਕਰ ਪਾਈ, ਮੇਰੀਆਂ ਭੁੱਲਾਂ ਗਲਤੀਆਂ ਨੂੰ ਖਿਮਾ ਕਰ ਦੇਣਾ ਜੀ। ਸਮਾਂ ਇੱਥੇ ਹੀ ਸਮਾਪਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।